राग सूही महला चौथा छंत कर पहला एक ओंकार सतगुर प्रसाद। इस प्रकार महाराज जी यह पावन शब्द चौथे पातशाह जी हुण अगे बख्शिश कर रहे हैं छंत। सो 773 अंग ते सतगुरु महाराज जी कृपा कर रहे हैं। सूही राग दे विच चौथे पातशाह छंत उच्चारण करते हैं घर पहला। ये पहले घर सुरतार च गाउण दा हुक्म कीता गुरां ने। एक ओंकार सतगुर प्रसाद, ओंकार जो केवल इको एक है सतगुरां दी प्रसाद कृपा द्वारा जो प्राप्ति हुंदी है ओंकार दी। सो महाराज सच्चे पातशाह फरमाउंदे हन सतगुर पुरख मिलाए अवगण विकणा गुण रवा बलराम जीओ। सो इस तरह महाराज फरमाउंदे हन विकणा पाठ करना सतगुर पुरख मिलाए अवगण विकणा। सो विकणा इत्थे आ के विश्राम इहदा होना सतगुर पुरख मिलाए अवगण विकणा, इत्थे रोक के फिर ये छोटा विश्राम गुण रवा बलराम जीओ। सो इस तरह सारे विश्रामां दा ध्यान रखना। सतगुरु महाराज फरमाउंदे हन बचन हे बलिहार जाने योग राम परमेश्वर कृपा करके सतगुर पुरखां दे नाल मिलाउणा करो ताकि मैं औगणा नूं विकणा हुंदा त्यागा। जिवें आपां कहिंदे फलानी चीज़ विक गई, विकण दा मतलब वेचती, घरों कोई लै गया। इस तरह कहिंदे इह वेचणे ने असीं औगण छड्डणे आ त्यागणे आ। शुभ गुणा नूं रवा उचारना करा, ये कृपा करो। हर हर नाम ते आए गुरबाणी नित नित चवा बलराम जीओ। हे बलिहार जाने योग राम परमेश्वर कृपा करो जो हर हर नाम नूं ध्यावा ते गुरबाणी नूं नित नित निता प्रति चवा हुंदा उचारना करा। हर हर नाम ते आए गुरबाणी नित नित चवा बलराम जीओ। गुरबाणी सद मीठी लागी पाप विकार गवाया। सो महाराज जी फरमाउंदे हन बचन जिन्हां नूं गुरबाणी सदा मिठी लगी है उन्हां ने जिहड़े विकारां रूपी पापां नूं ते विकारां नूं सब चीज़ां नूं अपने अंदरों नाश कर दिता। गुरबाणी जिन्हां नूं मिठी प्यारी लगती है, औमै रोग गया भौ भागा सहजे सहज मिलाया। उन्हां दा होमै रूपी रोग निवृत्त हो गया ते जो जमा दा डर सी ना वह दौड़ ही गया, खत्म ही हो गया, भज गए जम लज्जाए कर भागा। अते सहजे ही कहिंदे ने सहज पादे च उन्हां दा मिलाप हो गया, गुरां दी उन्हां दे उत्ते किरपा हो गई। काया सेज गुर शब्द सुखाली ज्ञान तत् कर भोगो। उन्हां दी काया जिहड़ी बुद्धि रूपी सेजा सी गुरु उपदेश करके सुख वाली होई है ते ब्रह्म ज्ञान द्वारा तत् सिधांत रूप परमात्मा दे आनंद नूं भोगे। भोगो की हुंदा भोगना कीता, आंदिन सुख माणे नित रलिया नानक तुर संजोगो। सतगुरु जी कथन करते हैं जिसका तुर रूप परमात्मा नाल संजोग होया वह रात दिन निता प्रति सुख सहित रलियां भाव खुशियां नूं भोगदी माणदी है। जिस तरह प्रतख कुड़मां वल्लों कड़माई दा आउणा हुंदा ते लड़के दे मूँह नाल कोई मेवा कोई गुड़ कोई मिठी कोई चीज़ छुआई जाती है, इस तरह सत संतोख कर भाओ कुड़म कुड़माई आया बलराम जीओ। गुरां ने जिहड़ा सत संतोख विच प्रेम करवा दिता है, सत संतोख दे सहत परमेश्वर विच जिहड़ा भाओ प्रेम करवा दिता है, इहो कुड़मां वल्लों कुड़माई दा आउणा होया। जग्यासू रूप लड़की दे पिता गुरु जी हन, इस करके गुरु ही कुड़म हन। जिवें विआह तों कोई दिन पहलां लड़कियां इकट्ठियां हो के गीत गाउंदियां ने, इसे प्रकार संत जना कर मेल गुरबाणी गावाइया बलराम जीओ। महाराज सच्चे पातशाह इस प्रकार फरमाउंदे आपां नूं कि संत जना नाल मिल के मेल करके बलिहार जाण योग राम दी परमेश्वर दी प्राप्ति करन वाली जो गुरबाणी गाउणा कीती है ना, इहो असीं कहिंदे सुहाग दे गीत गाए हन। बाणी गुर गाई परम गत पाई पंच मिले सोहाया। गुरां दी बाणी गायन कीती तां ही केवल मुक्ति पाई है ते शोभनीक पंच श्रेष्ठ जिहड़ा सी ना परमात्मा मिल गया, वाहिगुरु की कृपा हो गई है। उहदे नाल की लाभ होया अग्गों कहिंदे इस प्रकार लाभ होया, गया क्रोध ममता तन नाठी पाखंड भरम गवाया। क्रोध जिहड़ा गुस्सा सी उह चलिया गया, तन विचों ममता नाश हो गई, ਪਖੰਡ ਅਤੇ ਭਰਮ ਨੂੰ ਵੀ ਗਵਾ ਦਿੱਤਾ ਗੁਰੂ ਦੀ ਕਿਰਪਾ ਨਾਲ। ਮਿਹਨਤ ਕਰਨੀ ਪੈਂਦੀ ਹੈ, ਸਾਰਾ ਕੁਛ ਹੋ ਜਾਂਦਾ। ਅਤੇ ਕੋਈ 4-5 ਘੰਟੇ ਮਿਹਨਤ ਕਰਦਾ ਉਹਨੂੰ ਉਨਾ ਫਲ ਹੈ, ਕੋਈ 8 ਘੰਟੇ ਕੋਈ 12 ਘੰਟੇ ਵੀ ਲੱਗੇ ਰਹਿੰਦੇ ਨੇ ਮਿਹਨਤ। ਹੁਣ ਜਿਹੜਾ 5-10 ਮਿੰਟ ਪਾਠ ਕਰਦੇ ਉੱਠ ਖੜਦਾ, ਅੱਧਾ ਘੰਟਾ ਲਾਇਆ, ਕਿਉਂਕਿ ਕੂੜਾ ਕਰਕਟ ਬਹੁਤ ਜ਼ਿਆਦਾ ਇਕੱਠਾ ਕੀਤਾ। ਪਾਪ ਤਾਂ ਐਸੇ ਜਨਮ ਦੇ ਨਹੀਂ ਠੀਕ ਹੋ ਰਹੇ, ਪਿਛਲਿਆਂ ਜਨਮਾਂ ਦੇ ਕਿੰਨੇ ਕਰੋੜਾਂ ਹੀ ਪਾਪ ਜਮ੍ਹਾਂ ਪਏ ਨੇ, ਫਿਰ ਉਹ ਕਿੱਥੋਂ ਲਾਉਣੇ ਆ। ਮਿਹਨਤ ਤਾਂ ਜ਼ਿਆਦਾ ਕਰਨੀ ਪੈਂਦੀ ਹੈ, ਕਰਜ਼ਾ ਬਹੁਤ ਆਪਣੇ ਸਿਰ 'ਤੇ। ਅਈਓ ਸਤਿਗੁਰੂ ਕਹਿੰਦੇ, ਮੇਰਾ ਹੀਅਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦੀ ਉਹ ਰਿੰਨ ਲਾਥਾ। ਤਾਂਹੀਓ ਚੌਥੇ ਪਾਤਸ਼ਾਹ ਕਹਿੰਦੇ ਆ ਨਾ, ਹਉ ਮੈਂ ਪੀਰ ਗਈ ਸੁਖ ਪਾਇਆ, ਆ ਰੋਗਤ ਭਏ ਸਰੀਰਾ। ਹਉਮੈ ਦੀ ਪੀੜਾ ਚਲੀ ਗਈ, ਆਤਮ ਸੁਖ ਪਾਇਆ ਅਤੇ ਸਰੀਰ ਆਰੋਗ ਹੋ ਗਿਆ ਹੈ। ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਮਹਾਰਾਜ ਕਥਨ ਕਰਦੇ ਨੇ, ਗੁਰਾਂ ਦੀ ਕਿਰਪਾ ਕਰਕੇ ਸ਼ੁਭ ਗੁਣਾਂ ਦੇ ਗਹੀਰਾ ਹੁੰਦਾ, ਸਮੁੰਦਰ ਰੂਪ ਬ੍ਰਹਮ ਨੂੰ ਪਛਾਣ ਲਿਆ ਹੈ। ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ, ਬਲ ਗਈ ਬਲਰਾਮ ਜੀਓ। ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਰਾਮ ਜੋ ਬਲਿਹਾਰ ਜਾਣੇ ਯੋਗ ਹੈ ਨਾ, ਬਲ ਗਈ ਬਲਰਾਮ ਜੀਓ, ਇਹ ਮਨਮੁਖ ਇਸਤਰੀ ਉਹ ਤੋਂ ਵਿਛੜ ਕੇ ਦੂਰ ਚਲੀ ਗਈ, 84 ਲੱਖ ਦੁਨੀਆਂ ਚਲੀ ਗਈ। ਇੱਥੇ ਤਾਂ ਗੁਰਦੁਆਰੇ ਆਉਣਾ ਸੀ, ਇਹ ਸ਼ਹਿਰ 'ਚ ਹੀ ਰਹਿੰਦੇ ਸੀ, ਘਰ ਦੇ ਨਾਲ ਗੁਰੂ ਘਰ ਸੀ, ਰਾਮ ਦਾ ਮੱਥਾ ਟੇਕ ਕੇ ਆਉਂਦੇ। ਕਿੱਥੇ ਹੁਣ ਹੋਰ ਜੂਨੀ ਇਹੋ ਜਿਹੀ ਪੈ ਕੇ ਸਮੁੰਦਰ 'ਚ ਮੱਛੀ ਬਣਾ ਤਾ, ਜੰਗਲ 'ਚ ਜਾਨਵਰ ਬਣਾ ਤਾ। ਹੁਣ ਮੱਛੀ ਕਿਤੇ ਨਿਕਲ ਗਿਆ ਉਹ ਮੱਥਾ ਟੇਕਣ, ਜਾਂ ਜੰਗਲ ਵਿੱਚੋਂ ਜਾਨਵਰ ਆਉਣਗੇ ਇੱਥੇ ਕਿਤੇ ਵੜਨ ਦੇਣ ਅਗਲੇ ਨੇ। ਇਸ ਕਰਕੇ ਕਹਿੰਦੇ ਆ, ਉਹ ਵਿਛੜ ਕੇ ਦੂਰ 84 ਲੱਖ ਜੂਨੀਆਂ ਚਲੀ ਗਈ ਆ, ਮਹਿਲ ਹੁੰਦਾ ਸਰੂਪ ਨੂੰ ਨਹੀਂ ਪਾਉਂਦੀ, ਕਿਉਂਕਿ ਕਾਮ ਕ੍ਰੋਧ ਰੂਪ ਅੱਗ ਵਿੱਚ, ਤ੍ਰਿਸ਼ਨਾ ਰੂਪ ਅੱਗ ਵਿੱਚ ਬਲ ਗਈ, ਸੜ ਗਈ ਆ। ਅੰਤਰ ਮਮਤਾ ਕੂੜ ਕੂੜ ਵਿਹਾਜੇ, ਕੂੜ ਲਈ ਬਲਰਾਮ ਜੀਓ। ਉਹਦੇ ਅੰਦਰ ਝੂਠਿਆਂ ਪਦਾਰਥਾਂ ਦੀ ਮਮਤਾ ਹੈ ਅਤੇ ਕੂੜ ਵਿਹਾਜੇ, ਝੂਠ ਨੂੰ ਵਿਹਾਜੇ ਖਰੀਦਦੀ ਹੈ, ਇਸ ਲਈ ਝੂਠ ਨੇ ਇਹਨੂੰ ਮਾਰ ਲਿਆ। ਮੈਂ ਤਾਂ ਰਾਮ ਪਰਮੇਸ਼ਰ ਤੋਂ ਬਲਿਹਾਰ ਜਾਂਦਾ। ਪਹਿਲਾਂ ਇੱਕ ਕਹਾਵਤ ਹੁੰਦੀ ਸੀ, ਕਹਿੰਦੇ ਸਿੱਖ ਨੂੰ ਝੂਠ ਮਾਰੇ ਜਾਂ ਝੂਠ ਮਾਰੇ, ਇਹ ਝੂਠ ਨਹੀਂ ਖਾਂਦਾ ਫਿਰ ਤਾਂ ਠੀਕ ਹੈ, ਮਰਿਆਦਾ ਰੱਖਦਾ, ਅਤੇ ਝੂਠ ਜਿਹੜਾ ਮਾਰ ਲੈਂਦਾ ਸਿੱਖ ਨੂੰ। ਜਿਵੇਂ ਜਹਾਂਗੀਰ ਨੇ ਆਪਣੀ ਡਾਇਰੀ 'ਚ ਲਿਖਿਆ, ਜਿਹੜੀ ਲਿਖਦਾ ਹੁੰਦਾ ਸੀ ਆਪਣੀ ਜੀਵਨੀ, ਲਿਖਦਾ ਤਾਂ ਬਹੁਤ ਪੁੱਠਾ ਜਿਹਾ ਹੀ ਆਪਾਂ ਨੂੰ, ਕਹਿੰਦਾ ਜਿਹੜੇ ਸਿੱਖ ਨੇ ਬੜੇ ਸਾਗ ਨੇ, ਸਾਗ ਸਾਗ ਕੁੱਕਰ ਨੂੰ ਕਹਿੰਦੇ ਨੇ। ਗਾਹਾਂ ਸਿਫਤ ਵੀ ਲਿਖਦਾ, ਕਹਿੰਦਾ 1000 ਬੰਦੇ ਦੀ ਗਵਾਹੀ ਇੱਕ ਪਾਸੇ, ਇੱਕ ਸਿੱਖ ਦੀ ਗਵਾਹੀ ਇੱਕ ਪਾਸੇ। ਕਹਿੰਦਾ 1000 ਬੰਦੇ ਦੀ ਗਵਾਹੀ ਛੱਡ ਦੂੰ ਪਰ ਸਿੱਖ ਦੀ ਗਵਾਹੀ ਨਹੀਂ, ਕਿਉਂਕਿ ਝੂਠ ਨਹੀਂ ਬੋਲਦਾ। ਹੁਣ ਦੇਖ ਲਓ ਆਪ ਹਿਸਾਬ ਕਿਤਾਬ ਕਿਹਾ ਜਿਹਾ ਹੋ ਗਿਆ ਹੈ। ਤਾਂ ਮਹਾਰਾਜ ਕਹਿੰਦੇ ਨੇ, ਕੂੜ ਕਪਟ ਕਮਾਵੈ ਮਹਾਂ ਦੁੱਖ ਪਾਵੈ, ਵਿਣ ਸਤਿਗੁਰ ਮਾ ਗੁਨਾ ਪਾਇਆ। ਝੂਠ ਅਤੇ ਕਪਟ ਨੂੰ ਕਮਾਉਂਦੀ ਹੋਈ ਵੱਡਾ ਦੁੱਖ ਪਾਉਂਦੀ ਹੈ। ਸਤਿਗੁਰਾਂ ਨੂੰ ਮਿਲੇ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਹੁੰਦਾ ਰਸਤਾ, ਕਿਸੇ ਨੇ ਨਹੀਂ ਪਾਇਆ ਹੈ। ਝੱਜਾ ਲੱਗਿਆ ਹੋਇਆ ਊੜੇ ਨੂੰ, ਔਂਕੜ ਅੜਾੜਾ, ਹੁਣ ਇਹ ਕੱਸ ਕੇ ਬੋਲਣਾ। ਉੱਜੜ ਪੰਥ ਭਰਮੈ ਗਾ ਵਾਰੀ, ਖਿਨੋ ਖਿਨ ਧੱਕੇ ਖਾਇਆ। ਇਹ ਗਾ ਵਾਰੀ ਜਿਹੜਾ ਮੂਰਖ ਹੈ ਨਾ, ਮੂਰਖ ਜੀਵ ਰੂਪ ਇਸਤਰੀ ਸੰਸਾਰ ਉਜਾੜ ਦੇ ਰਸਤੇ 'ਚ ਭੁੱਲੀ ਫਿਰਦੀ ਹੈ ਅਤੇ ਖਿਨ ਖਿਨ ਹੁੰਦਾ, ਥੋੜ੍ਹੇ ਥੋੜ੍ਹੇ ਸਮੇਂ ਵਿੱਚ ਧੱਕੇ ਨੂੰ ਖਾਂਦੀ ਫਿਰਦੀ ਹੈ। ਹੁਣ ਇਹਨੂੰ ਮਹਾਰਾਜ ਜੀ ਕਿਵੇਂ ਲੜ ਲਾਈਏ, ਇਹ ਤਾਂ ਬੇਮੁੱਖ ਹੋ ਗਏ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ। ਇਹਦਾ ਵਾਹਿਗੁਰੂ ਦਾਤਾ ਆਪ ਹੀ ਕਿਰਪਾ ਦ੍ਰਿਸ਼ਟੀ ਕਰੇ, ਤਾਂ ਸਤਿਗੁਰ ਪੁਰਖਾਂ ਨਾਲ ਉਹ ਆਪ ਹੀ ਪ੍ਰੇਰਨਾ ਦੇ ਕੇ ਮਿਲਾਉਣਗੇ ਇਹਨੂੰ। ਇਹਨੂੰ ਕਮਲੇ ਨੂੰ ਪਤਾ ਨਹੀਂ ਇਹ ਭਟਕਿਆ ਫਿਰਦਾ, ਪ੍ਰੇਰਨਾ ਦੇਣਗੇ, ਕੋਈ ਨਹੀਂ ਹੌਲੀ ਹੌਲੀ ਆਜੂਗਾ। ਅਰਦਾਸਾਂ ਕਰੋ ਇੱਕ ਦੂਜੇ ਲਈ, ਅਰਦਾਸਾਂ ਕਰੋ, ਭਟਕੇ ਹੋਏ ਸਾਰਿਆਂ ਨੂੰ ਬੁਲਾ ਲਈਏ ਆਪਾਂ, ਚੌਪੀ ਸਾਹਿਬ ਦੇ ਪਾਠ ਕਰੋ, ਬੇਨਤੀ ਚੌਪਾਈ ਪੰਥ ਦੀ ਚੜ੍ਹਦੀ ਕਲਾ ਲਈ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਨਾਲ ਸੰਗੀ ਜਿੰਨੇ ਸੀ, ਹੁਣ ਵੀ ਇੱਕ ਪਾਠ ਚੌਪੀ ਸਾਹਿਬ ਦਾ ਵੱਧ ਕਰਦੇ ਨੇ ਉਹ ਪੰਥ ਦੀ ਚੜ੍ਹਦੀ ਕਲਾ ਵਾਸਤੇ, ਅਤੇ ਤੁਸੀਂ ਵੀ ਕਰ ਲਿਆ ਕਰੋ। ਕਿੰਨੀ ਸੰਗਤ ਕਥਾ ਸੁਣਦੀ, ਇੱਕ ਇੱਕ ਪਾਠ ਵੀ ਕਰੋ ਨਾ ਰੋਜ਼, ਲੱਖਾਂ ਪਾਠ ਚੜ੍ਹਦੀ ਕਲਾ ਲਈ ਹੋ ਸਕਦੇ। ਇਹ ਵੀ ਅਰਦਾਸ ਕਰਿਆ ਕਰੋ ਵੀ ਬੱਚਿਆਂ ਨੂੰ ਸਿੱਖੀ ਮਿਲੇ, ਨਾਮਦਾਨ ਮਿਲੇ, ਅਤੇ ਜਿਹੜੇ ਭੁੱਲੇ ਭਟਕੇ ਵੀਰ ਆ ਸਾਡੇ, ਛੱਡ ਕੇ ਗੁਰੂ ਸਾਹਿਬ ਨੂੰ ਪੰਥ ਨੂੰ ਇੱਧਰ ਉੱਧਰ ਭਟਕੇ ਹੋਏ ਨੇ, ਉਹ ਵੀ ਆ ਜਾਣ। ਬੇਨਤੀਆਂ ਕਰੀਏ, ਦਇਆ ਕਰੋ ਮਹਾਰਾਜ ਜੀ, ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਭਾਏ। ਮਹਾਰਾਜ ਕਥਨ ਕਰਦੇ ਨੇ ਸਤਿਗੁਰ ਪੁਰਖਾਂ ਨੇ ਸਹਿਜ ਸੁਭਾਏ ਸੁਤੇ ਸਿੱਧੀ ਜਨਮਾਂ ਜਨਮਾਂ ਦੇ ਵਿਛੜੇ ਹੋਏ ਜਿਹੜੇ ਜੀਵ ਸੀ ਨਾ, ਉਹ ਵਾਹਿਗੁਰੂ ਨਾਲ ਮੇਲਣਾ ਕੀਤੇ, ਸਤਿਗੁਰੂ ਕਿਰਪਾ ਕਰਦੇ ਨੇ। ਮਹਾਰਾਜ ਹੁਣ ਬਚਨ ਫਰਮਾਉਂਦੇ ਐਸਾ ਸੁੰਦਰ ਕਿ ਹੁਣ ਸਮਾਂ ਆਇਆ ਲਗਨੰਗਣਾਏ ਹਿਰਦੈ ਧਨ ਉਹ ਮਾਹੀਆ ਬਲਰਾਮ ਜੀਓ। ਬਲਿਹਾਰ ਜਾਣੇ ਯੋਗ ਜੋ ਰਾਮ ਹੈ ਬਲਰਾਮ ਜੀ, ਉਸ ਪਰਮਾਤਮਾ ਵਿੱਚ ਜਿਹੜੀ ਲਿਵ ਲੱਗੀ ਹੈ ਇਹੋ ਲਗਨ ਗਿਣਿਆ ਆਇਆ ਹੈ। ਇਸ ਲਈ ਜਗਿਆਸੂ ਧਨ ਇਸਤਰੀ ਦੇ ਹਿਰਦੇ 'ਚ ਉਮਾਹੀਆ ਉਤਸ਼ਾਹ ਪੈਦਾ ਹੋਇਆ। ਆਇਆ ਲਗਨ ਗਿਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀਓ। ਪੰਡਿਤ ਪਾ ਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ। ਸੋ ਪਤੀ ਪਾਠ ਨਾ ਕਰ ਦਿਓ, ਪਤੀ ਤਾਂ ਪਹਿਲਾਂ ਦੱਸ ਹੀ ਆਏ, ਪਤੀ ਤਾਂ ਇਸਤਰੀ ਦਾ ਹੁੰਦਾ ਮਾਲਕ, ਪਤੀ ਵੈਸੇ ਵੀ ਮਾਲਕ ਹੁੰਦਾ। ਇਹ ਪੱਤਰੀ ਆ ਜਿਹੜੀ ਜਨਮ ਪੱਤਰੀ, ਦੂਜੀ ਪੱਤਰੀ, ਤੀਜੀ ਪੱਤਰੀ ਹੁੰਦੀ ਆ, ਉਹਨੂੰ ਇੱਥੇ ਪੱਤੀ ਲਿਖਿਆ ਮਹਾਰਾਜ ਨੇ। ਪੰਡਿਤ ਪਾ ਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ। ਸੋ ਇਸ ਤਰ੍ਹਾਂ, ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪਾਂਡੋ ਤਾਰਾ ਅੰਦ ਨੇ ਕੋ ਨਾਮ ਵਖਾਣਾ, ਪਾਦਾ ਗੁਰਮੁਖ ਆਖੀ ਹੈ ਚਾਟੜਿਆਂ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹਾ ਜਗ ਮਹਿਲੇ। ਸੋ ਪੰਡਿਤ ਕੌਣ ਹੈ ਇੱਥੇ? ਇੱਧਰ ਪੰਡਿਤ ਹੋਰ ਹੈ, ਇੱਧਰ ਪੱਤਰੀ ਵੀ ਆਪਣੀ ਹੋਰ ਹੈ। ਪੰਡਿਤ ਜੋ ਗੁਰੂ ਸਾਹਿਬ ਜੀ ਹਨ, ਤਿੰਨਾਂ ਗੁਣਾਂ ਤੋਂ ਰਹਿਤ ਪਾ ਦੇ ਸਤਿਗੁਰੂ ਜੀ ਪਦਤੀ ਦੇ ਦੱਸਣ ਵਾਲੇ, ਉਹਨਾਂ ਨੇ ਆਣ ਕੇ ਵੇਦ ਰੂਪ ਪਤੀ ਪੱਤੀ ਜਿਹੜੀ ਪੱਤਰਕਾ ਬਹਿ ਕੇ ਬੈਠ ਕੇ ਵਾਚਾਈ ਆ ਵਾਚੀ ਹੈ, ਕਿਹੜੀ? ਜਿਹੜੀ ਗਿਆਨ ਦੀ ਪੱਤੀ, ਉੱਥੇ ਹੁਣ ਵੇਦ ਦਾ ਅਰਥ ਗਿਆਨ ਆ ਜਾਣਾ। ਤਾਂ ਮਹਾਰਾਜ ਕਹਿੰਦੇ ਬਾਣੀ ਵੇਦ ਭਾਵ ਗਿਆਨ ਦੀ ਪੱਤੀ, ਜਿਵੇਂ ਅਹਿਰਣ ਮਤ ਵੇਦ ਹਥਿਆਰ, ਉੱਥੇ ਵੇਦ ਨਾਮ ਗਿਆਨ ਦਾ। ਪੱਤੀ ਵਾਚਾਈ ਮਨ ਵੱਜੀ ਵਧਾਈ ਜਬ ਸਾਜਨ ਸੁਣੇ ਕਰ ਆਏ। ਮਹਾਰਾਜ ਕਹਿੰਦੇ ਜਿਸ ਵੇਲੇ ਵੇਦ ਰੂਪ ਪੱਤੀ ਪੱਤਰਕਾ ਵਾਚੀ ਤੇ ਸੁਣ ਲਿਆ ਕਿ ਹੁਣ ਸੱਜਣ ਪਰਮਾਤਮਾ ਜੀ ਅੰਤਹਿਕਰਨ ਰੂਪੀ ਘਰ ਆ ਕੇ ਸਾਖਿਆਤਕਾਰ ਹੋਣਗੇ, ਤਾਂ ਮਨ ਵਿੱਚ ਆਨੰਦ ਦੀ ਵਧਾਈ ਵੱਜੀ, ਭਾਵ ਗਿਆਨ ਦੀ ਪੱਤੀ ਬਾਣੀ ਦੀ ਪੱਤੀ ਪੱਤਰਕਾ ਵਾਚਨਾ ਕੀਤੀ। ਇੱਥੇ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤੱਤ ਦਿਵਾਏ। ਗੁਣੀਆਂ ਗਿਆਨੀਆਂ ਨੇ ਬੈਠ ਕੇ ਮਤਾ ਪਕਾਇਆ, ਸਲਾਹ ਕੀਤੀ ਕਿ ਇਹ ਪੂਰਨ ਅਧਿਕਾਰੀ ਹੈ, ਇਹ ਪੂਰਨ ਅਧਿਕਾਰੀ ਹੈ, ਯੋਗਤਾ ਰੱਖਦਾ ਹੈ। ਇਸ ਜਗਿਆਸੂ ਰੂਪ ਇਸਤਰੀ ਦਾ ਪਰਮੇਸ਼ਰ ਪਤੀ ਨਾਲ ਵਿਆਹ ਕਰ ਦੇਣਾ ਚਾਹੀਦਾ। ਉਸੇ ਵੇਲੇ ਤਤਬੋਧਕ ਮਹਾਂਵਾਕ ਬਚਨ ਜਿਹੜੇ ਸੀ ਉਹ ਵਿਚਾਰਨੇ ਰੂਪ ਫੇਰੇ ਦਵਾ ਦਿੱਤੇ। ਉੱਥੇ ਕਿਰਪਾ ਜੀ ਨੇ ਬਹੁਤ ਉੱਚੀ ਅਵਸਥਾ ਜਾ ਕੇ ਹੁੰਦਾ, ਫੇਰ ਵਰ ਪਾਇਆ ਪੁਰਖ ਅਗੰਮ ਅਗੋਚਰ ਸਾਧਨ ਨਵ ਤਨ ਬਾਲ ਸਿਖਾਈ। ਅਗਮ ਗੋਚਰ ਅਕਾਲ ਪੁਰਖ ਰੂਪ ਵਰ ਹੁੰਦਾ ਪਤੀ ਨੂੰ ਪਾ ਲਿਆ, ਜੋ ਸਦਾ ਹੀ ਨਵੀਨ ਤੇ ਬਾਲ ਸਿਖਾਈ। ਬਾਲ ਹੁੰਦਾ ਬਾਲਾਨ, ਬਾਲ ਵੱਡਿਆਂ ਤੋਂ ਵੱਡਾ ਬਾਲਾਨ ਬਾਲ, ਤੇ ਸਿਖਾਈ ਹੁੰਦਾ ਮਿੱਤਰਤਾ ਦੇ ਕਰਨ ਵਾਲਾ। ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਮਹਾਰਾਜ ਕਥਨ ਕਰਦੇ ਨੇ ਜਦ ਇੱਕ ਵਾਰ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਨਾਲ ਮੇਲਦਾ ਤਾਂ ਫਿਰ ਉਸ ਨਾਲੋਂ ਕਦੇ ਵਿਛੜ ਨਹੀਂ ਜਾਂਦਾ। ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਸੋ ਇਸ ਪ੍ਰਕਾਰ ਇਹ ਕੁਛ ਐਸਾ ਵਿਚਾਰ ਆਇਆ ਕਿ ਮਹਾਰਾਜ ਦੇ ਮਨ 'ਚ ਸੂਹੀ ਰਾਗ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿਸੇ ਗਰੀਬ ਲੜਕੀ ਦਾ ਵਿਆਹ ਕਾਰਜ ਸੀ। ਹੁਣ ਉਹ ਗੁਰੂ ਸਾਹਿਬ ਦੇ ਕੋਲ ਆਉਂਦੇ ਮੱਥਾ ਟੇਕਦੇ ਪਹਿਲਾਂ ਹੌਲੀ ਹੌਲੀ ਇਹ ਚੀਜ਼ ਨਿਕਲੀ। ਉਹ ਗਿਆ ਪੰਡਿਤ ਪਾਸ ਲੜਕੀ ਦੀ ਸ਼ਾਦੀ, ਕਹਿੰਦੇ 50 ਰੁਪਏ ਲਊਂਗਾ। ਹੁਣ ਉਹ ਜ਼ਮਾਨਾ ਜਦੋਂ 50 ਰੁਪਈਏ ਉਦੋਂ ਦੇ ਬਹੁਤ ਜ਼ਿਆਦਾ ਸੀਗੇ। ਕਹਿੰਦਾ ਇਹ ਤਾਂ ਔਖਾ। ਕਹਿੰਦਾ ਚੱਲ 25 ਰੁਪਏ ਮੈਂ ਦੇ ਦੂੰ, ਤੂੰ ਕਰਨੀ। ਕਹਿੰਦਾ ਨਾ, 50 ਲਊਂ। ਇਹ ਕਹਿ ਕੇ ਚਲਿਆ ਗਿਆ। ਉਹ ਵਿਚਾਰਾ ਹੋਰ ਗਸ਼ ਖਾ ਕੇ ਡਿੱਗਣ ਵਾਲਾ ਹੋ ਗਿਆ ਵੀ ਪਹਿਲਾਂ ਲੜਕੀ ਦੇ ਵਿਆਹ ਲਈ ਮਸਾਂ ਪੈਸੇ ਇਕੱਠੇ ਕੀਤੇ, ਹੁਣ 50 ਰੁਪਏ ਸਾਰੇ ਵਿਆਹ 'ਤੇ ਲੱਗਣੇ ਆ, 50 ਇਕੱਲਾ ਹੀ ਮੰਗੀ ਜਾਂਦਾ। ਕਿਸੇ ਸਿੱਖ ਨੇ ਉਹਨੂੰ ਕਿਹਾ ਵੀ ਤੂੰ ਮਹਾਰਾਜ ਨੂੰ ਜਾ ਕੇ ਬੇਨਤੀ ਕਰ। ਮਹਾਰਾਜ ਕੋਲ ਗਿਆ, ਮਹਾਰਾਜ ਨੂੰ ਸਾਰੀ ਗੱਲ ਸੁਣਾਈ। ਸਤਿਗੁਰੂ ਕਹਿੰਦੇ ਕੋਈ ਨਹੀਂ, ਜਦੋਂ ਵਿਆਹ ਤੁਸੀਂ ਆਪਣਾ ਸਮਾਂ ਨਿਯਤ ਕਰ ਲਓ, ਜਦੋਂ ਆਉਣਾ ਹੋਇਆ ਲੜਕੀ ਲੜਕਾ ਲੈ ਕੇ ਆ ਜਿਓ, ਅਤੇ ਇਸ ਵਕਤ ਜਿਹੜਾ ਵਿਆਹ ਵਾਲਾ ਫਿਰ ਦਿਨ ਮੁਕਰਰ ਹੋ ਗਿਆ। ਸਾਰੇ ਇਕੱਠੇ ਹੋ ਕੇ ਮਹਾਰਾਜ ਦੇ ਹਜ਼ੂਰੀ 'ਚ ਪਹੁੰਚ ਗਏ। ਮਹਾਰਾਜ ਲੜਕਾ ਲੜਕੀ ਆ ਗਏ, ਆਪ ਇਹਨਾਂ ਦਾ ਵਿਆਹ ਕਰ ਦਿਓ। ਮਹਾਰਾਜ ਉਪਦੇਸ਼ ਕਰਨ ਲੱਗੇ ਕਿਸੇ ਜਗਿਆਸੂ ਨੂੰ ਉਸ ਵਕਤ, ਅਤੇ ਨਾਲ ਹੀ ਇਹ ਲਾਵਾਂ, ਹੁਣ ਇਹ ਅੰਤਰੀਵ ਵਿਆਹ ਵੀ ਹੋ ਰਿਹਾ, ਅੰਦਰੋਂ ਬ੍ਰਹਮ ਗਿਆਨ ਆਤਮਾ ਅਤੇ ਪਰਮਾਤਮਾ ਦਾ ਵਿਆਹ ਵੀ ਕਰ ਦਿੱਤਾ ਅਤੇ ਬਾਹਰਲਾ ਵਿਆਹ ਵੀ ਨਾਲ ਹੀ ਰਚ ਦਿੱਤਾ, ਦੋਨੋਂ ਹੀ ਦੇ ਦਿੱਤੇ ਨੇ। ਸੋ ਮਹਾਰਾਜ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ। ਉਸ ਵੇਲੇ ਹੁਣ ਇੱਕ ਜਗਿਆਸੂ ਪਰਮੇਸ਼ਰ ਪ੍ਰਾਪਤੀ ਦੀ ਇੱਛਾ ਵਾਲਾ ਵੀ ਬੈਠਾ, ਉਹਨੂੰ ਵੀ ਉਪਦੇਸ਼ ਕਰਨਾ ਸੀ। ਮਹਾਰਾਜ ਕਹਿੰਦੇ, ਅਸਲ ਵਿੱਚ ਇਹ ਸਾਰਾ ਕੁਛ ਜਿਹੜਾ ਸੰਸਾਰੀ ਕਾਰ ਵਿਹਾਰ ਹੈ, ਪਰਮੇਸ਼ਰ ਦੀ ਪ੍ਰਾਪਤੀ ਰੂਪ ਹੈ, ਇਹ ਹੈ ਇੱਕੋ ਹੀ ਚੀਜ਼ ਹੈ, ਤੁਹਾਨੂੰ ਸਾਰਾ ਇਕੱਠਾ ਹੀ ਸਮਝਾ ਦਿੰਦੇ ਹਾਂ। ਹੁਣ ਮਹਾਰਾਜ ਸਿੱਖਿਆ ਦੇਣ ਲੱਗੇ। ਉਸ ਵਕਤ ਸਤਿਗੁਰੂ ਮਹਾਰਾਜ ਨੇ ਅੰਤਰੀਵ ਵਿਆਹ ਵੀ ਕੀਤਾ, ਉਹ ਜਗਿਆਸੂ ਦਾ ਅਤੇ ਪਤੀ ਜਿਹੜਾ ਸੀਗਾ ਅਤੇ ਪਤਨੀ ਦਾ, ਉਹਨਾਂ ਦਾ ਵੀ, ਲੜਕਾ ਲੜਕੀ ਦਾ ਵੀ ਵਿਆਹ ਕਹਿੰਦੇ ਲਿਆਓ ਕਰ ਦਿੰਦੇ ਹਾਂ। ਸੂਹੀ ਮਹੱਲਾ ਚੌਥਾ, ਇਹ ਲਾਵਾਂ ਜੋ ਉਚਾਰੀਆਂ ਮਹਾਰਾਜ ਨੇ, ਲਾਵਾਂ ਦਾ ਅਰਥ ਹੁੰਦਾ ਪ੍ਰਕਰਮਾ, ਸਿੱਖਿਆ, ਜਾਂ ਹੁੰਦਾ ਭੂਮਿਕਾ, ਜਾਂ ਫਿਰ ਹੁੰਦਾ ਲਾਵਾਂ ਦਾ ਅਰਥ ਲਗਨ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਲਰਾਮ ਜੀਓ, ਬਲਿਹਾਰ ਜਾਣ ਯੋਗ ਜੋ ਰਾਮ ਹੈ, ਉਸ ਹਰੀ ਰੂਪ ਪਤੀ ਦੀ ਪ੍ਰਾਪਤੀ ਦੀ ਪਹਿਲੜੀ ਲਾਭ ਜਿਹੜੀ ਆ ਨਾ, ਪਹਿਲੀ ਪ੍ਰਕਰਮਾ, ਪਹਿਲੀ ਸਿੱਖਿਆ, ਪਹਿਲੀ ਭੂਮਿਕਾ, ਜੋ ਪ੍ਰਵਿਰਤੀ ਕਰਮ ਹੈ, ਸ਼ੁਭ ਇੱਛਾ ਹੈ, ਉਹ ਗੁਰਾਂ ਨੇ ਦ੍ਰਿੜਾਉਣਾ ਕੀਤਾ। ਇਸ ਤਰ੍ਹਾਂ ਇਹ ਬ੍ਰਹਮ ਗਿਆਨ ਦੀਆਂ ਸੱਤ ਭੂਮਿਕਾ ਹੁੰਦੀਆਂ, ਉਹਨਾਂ ਵਿੱਚ ਆ ਗਈ ਗੱਲ ਸ਼ੁਭ ਇੱਛਾ। ਵਿਖਿਆ ਵਿਖਿਆ ਭਈ ਦਵੈਖਤਾ ਗੁਰ ਤੀਰਥ ਅਨੁਰਾਗ, ਤਾਂ ਤੇ ਸ਼ੁਭ ਇੱਛਾ ਕਹੀ ਕਥਾ ਸਰਵਨ ਮਨ ਲਾਗ, ਕਾਮ ਕ੍ਰੋਧ ਕਾਇਆ ਕਉ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲੈ। ਇਹ ਨਿਸ਼ਚੇ ਕਰਕੇ ਵਿਸ਼ਿਆਂ ਵੱਲੋਂ ਗਿਲਾਨੀ ਨਫ਼ਰਤ ਕਰਨੀ ਅਤੇ ਗੁਰੂ ਸੇਵਾ ਅਤੇ ਤੀਰਥ ਯਾਤਰਾ ਵਿੱਚ ਪ੍ਰੇਮ ਕਰਨਾ, ਕਿਉਂਕਿ ਗੁਰੂ ਸੇਵਾ ਅਤੇ ਵਿਧੀ ਸਹਿਤ ਜਿਹੜਾ ਜਾ ਕੇ ਇਸ਼ਨਾਨ ਕਰਨਾ ਹੈ ਧਾਰਮਿਕ ਸਥਾਨ 'ਤੇ, ਇਹ ਮਨ ਦੀ ਸ਼ੁੱਧੀ ਦਾ ਕਾਰਨ ਹਨ। ਅਤੇ ਪ੍ਰਭੂ ਦੀ ਕਥਾ ਸਭ ਤੋਂ ਉੱਤਮ ਹੈ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਫਰਮਾਉਂਦੇ ਹਨ, ਇਹ ਸਭ ਤੋਂ ਪਹਿਲੀ ਭੂਮਿਕਾ ਹੈ, ਹੁਣ ਬ੍ਰਹਮ ਗਿਆਨ ਦੀ ਵੀ ਅਤੇ ਉਹ ਦੂਜੇ ਪਾਸੇ ਵੀ, ਕਿਉਂਕਿ ਪ੍ਰਭੂ ਦੀ ਕਥਾ ਸੁਣਨ ਵਿੱਚ ਮਨ ਦਾ ਲਗਾਉਣਾ, ਇਹਨਾਂ ਸਭਨਾਂ ਨੂੰ ਸ਼ੁਭ ਇੱਛਾ ਕਿਹਾ, ਇਸੇ ਦਾ ਨਾਮ ਪ੍ਰਵਿਰਤੀ ਕਰਮ ਹੈ। ਮਹਾਰਾਜ ਜੀ ਨੇ ਵਚਨ ਕੀਤਾ ਹੈ ਕਿ ਨੀਕੀ ਜੀ ਕੀ ਹਰ ਕਥਾ ਉੱਤਮ, ਆਨ ਸਗਲ ਰਸ ਫੀਕੀ ਰੇ ਰਹਾਓ, ਬਹੁ ਗੁਣ ਧੁਨ ਮੁਨ ਜਨ ਖੱਟ ਬੇਤੇ, ਆਵਰਨਾ ਇਸ ਲਾਇਕੀ ਰੇ, ਵਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਸੋ ਇਹ ਪਿੱਛੇ ਕਾਰਾਂ ਆ ਅਰਥ ਦੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਸੋ ਇਸ ਤਰ੍ਹਾਂ ਪਾਵਨ ਜੋ ਬਚਨ ਆਪ ਜੀ ਫਰਮਾਉਂਦੇ ਹਨ ਕਿ ਬ੍ਰਹਮਾ ਜੀ ਦਾ ਗ੍ਰੰਥੀ ਹੈ, ਐਸੀ ਜੋ ਵੇਦ ਬਾਣੀ ਆ ਉਸ ਦੁਆਰੇ ਧਰਮ ਨੂੰ ਦ੍ਰਿੜ ਕਰੋ, ਪਾਪਾਂ ਨੂੰ ਤਜਾਇਆ ਤਿਆਗਣਾ ਕਰੋ ਅਤੇ ਰਾਮ ਤੋਂ ਬਲਿਹਾਰ ਜਾਣਾ ਕਰੋ। ਧਰਮ ਦ੍ਰਿੜ ਹੋ ਹਰ ਨਾਮ ਅਤੇ ਆਵ ਹੋ, ਸਿਮਰਤ ਨਾਮ ਦ੍ਰਿੜਾਇਆ। ਸਵੈ ਧਰਮ ਨੂੰ ਦ੍ਰਿੜ ਕਰੋ, ਕਿਉਂਕਿ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਅਤੇ ਹਰੀ ਨਾਮ ਨੂੰ ਧਿਆਉਣਾ ਕਰੋ, ਜਿਸ ਨਾਮ ਨੂੰ ਵੇਦਾਂ ਸ਼ਾਸਤਰਾਂ ਸਿਮਰਤੀਆਂ ਨੇ ਦ੍ਰਿੜ ਕਰਵਾਇਆ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਹੁਣ ਧਰਮ ਦੇ ਜਿਹੜੇ ਚਿੰਨ੍ਹ ਨੇ, ਧਰਮ ਦ੍ਰਿੜ ਕਰਨਾ ਆਪਾਂ ਨੇ। ਸੋ ਤਾਂ ਤੇ ਮਹਾਰਾਜ ਕਹਿੰਦੇ ਧਰਮ ਦੇ 10 ਚਿੰਨ੍ਹ ਜਿਹੜੇ ਹੁੰਦੇ, ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ, ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਾ ਜਾਨ। ਧਰਮ ਤੋਂ ਬਿਨਾਂ ਜੀਵ ਦਾ ਜਿਉਣਾ ਨਿਸਫਲ ਹੁੰਦਾ ਹੈ। ਇਸ ਕਰਕੇ ਇੰਦ ਬਿਨਾਂ ਜਿਉਂ ਮੰਦ ਨਿਸ, ਮੰਦ ਕੰਜ ਬਿਨ ਤਾਲ, ਜੀਵ ਮੰਦ ਤਿਉਂ ਧਰਮ ਬਿਨ, ਤਾਂ ਤੇ ਧਰਮ ਨਾ ਟਾਲ। ਧਰਮ ਨੂੰ ਕਹਿੰਦੇ ਤਿਆਗੋ ਨਾ, ਅਤੇ ਹਰੀ ਨਾਮ ਨੂੰ ਧਿਆਉਣਾ ਕਰੋ। ਸਤਿਗੁਰ ਗੁਰ ਪੂਰਾ ਆਰਾਧ ਹੋ, ਸਭ ਕਿਲ ਵਿਖ ਪਾਪ ਗਵਾਇਆ। ਗੁਰ ਹੁੰਦਾ ਪੂਜਨੀਕ, ਪੂਰਿਆਂ ਸਤਿਗੁਰਾਂ ਨੂੰ ਆਰਾਧਨਾ ਕਰੋ। ਸਤਿਗੁਰਾਂ ਦੁਆਰੇ ਗੁਰ ਪੂਰਾ ਪੂਜਨੀਕ ਪੂਰੇ ਪਰਮੇਸ਼ਰ ਨੂੰ ਆਰਾਧਨਾ ਕਰੋ, ਜਿਨ੍ਹਾਂ ਨੇ ਆਰਾਧਿਆ ਉਹਨਾਂ ਨੇ ਚੌਹਾਂ ਕਿਲ ਵਿਖਾਂ ਨੂੰ ਅਤੇ ਬੇਅੰਤ ਪਾਪਾਂ ਨੂੰ ਗਵਾ ਦਿੱਤਾ ਹੈ। ਚਾਰੇ ਕਿਲ ਵਿਖ ਉਨ ਅੱਗ ਕੀਏ ਹੋਆ ਆਸੁਰ ਸੰਘਾਰ। ਮਹਾਰਾਜ ਨੇ 1413 ਅੰਗ 'ਤੇ ਬਚਨ ਲਿਖਿਆ, ਬ੍ਰਾਹਮਣ ਕੈਲੀ ਘਾਤ ਕੰਜ ਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ, ਸਦਾ ਸਦਾ ਅਭਿਮਾਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਹਿਜ ਆਨੰਦ ਹੋਆ ਵਡਭਾਗੀ, ਮਨ ਹਰ ਹਰ ਮੀਠਾ ਲਾਇਆ। ਉਸ ਵਡਭਾਗੀ ਪੁਰਸ਼ ਨੂੰ ਸਹਿਜੇ ਆਨੰਦ ਪ੍ਰਾਪਤ ਹੋਇਆ, ਜਿਹਦੇ ਮਨ ਵਿੱਚ ਹਰ ਹਰ ਦਾ ਨਾਮ ਮਿੱਠਾ ਲੱਗ ਆਇਆ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ, ਕਾਜ ਅਰਚਾਇਆ। ਮਹਾਰਾਜ ਕਥਨ ਕਰਦੇ ਨੇ ਵਿਆਹ ਰੂਪ ਕਾਰਜ ਦੇ ਆਰੰਭ ਵਿੱਚ ਸ਼ੁਭ ਇੱਛਾ ਰੂਪ ਪਹਿਲੀ ਲਾ ਪਰਕਰਮਾ ਸਿੱਖਿਆ ਜਿਹੜੀ ਭੂਮਿਕਾ ਨੂੰ ਰਚਾਉਣਾ ਕੀਤਾ ਹੈ। ਔਰ ਦੂਜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ 774 ਅੰਗ ਤੇ ਆਪ ਫਰਮਾਉਂਦੇ ਨੇ ਬਲਿਹਾਰ ਜਾਣੇ ਯੋਗ ਜੋ ਰਾਮ ਹੈ ਉਹ ਹਰੀਪਤੀ ਦੀ ਪ੍ਰਾਪਤੀ ਦੀ ਦੂਜੀ ਲਾਭ ਜਿਹੜੀ ਦੂਜੀ ਪਰਕਰਮਾ ਸਿੱਖਿਆ ਭੂਮਿਕਾ ਜੋ ਸ਼ੁਭ ਵਿਚਾਰ ਹੈ ਬ੍ਰਹਮ ਗਿਆਨ ਵਿੱਚ ਦੂਜੀ ਭੂਮਿਕਾ ਸ਼ੁਭ ਵਿਚਾਰ ਆਉਂਦੀ ਆ ਸਤਿਗੁਰ ਪੁਰਖਾਂ ਨੇ ਉਸ ਨਾਲ ਮਿਲਾਉਣਾ ਕੀਤਾ। ਦੂਜੀ ਕਹੀ ਸੋ ਵਿਚਾਰ ਨਾ ਉਪਜਿਓ ਤਤ ਵਿਚਾਰ ਇੱਕ ਅੰਤ ਹੋਵੇ ਸੋਧਣ ਲੱਗਿਓ ਕੋ ਹੰਗ ਕੋ ਸੰਸਾਰ ਮੈਂ ਕੌਣ ਹੈ ਤੇ ਸੰਸਾਰ ਕੌਣ ਹੈ ਇਹ ਵਿਚਾਰ ਕਰਨ ਲੱਗ ਪਿਆ ਜੀਵ। ਸ਼ੁਭ ਵਿਚਾਰ ਦੁਆਰਾ ਇਕਾਂਤ ਜਗ੍ਹਾ ਤੇ ਬੈਠ ਕੇ ਇਸ ਗੱਲ ਨੂੰ ਵਿਚਾਰਨ ਲੱਗ ਪਿਆ ਹੰਗ ਮੈਂ ਕੌਣ ਸੰਸਾਰ ਕੀ ਹੈ। ਵਿਚਾਰ ਕੇ ਨਿਸ਼ਚੇ ਕੀਤਾ ਮੈਂ ਕੋਈ ਚੀਜ਼ ਨਹੀਂ ਕਿਉਂਕਿ ਸਰੀਰ ਮੈਲੇ ਪਾਣੀ ਦਾ ਬੁਦਬੁਦਾ ਹੀ ਹੈ ਅਤੇ ਸੰਸਾਰ ਵੀ ਧੂੰਏ ਦੇ ਪਹਾੜ ਵਾਂਗੂ ਨਾਸਵੰਤ ਹੈ। ਇਹ ਦੂਸਰੀ ਅਵਸਥਾ ਆ ਗਈ ਹੁਣ ਨਿਰਭਉ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਬਲਿਹਾਰ ਜਾਣੇ ਯੋਗ ਰਾਮ ਦੇ ਭੈ ਹੁੰਦਾ ਡਰ ਧਾਰਨ ਕਰਕੇ ਮਨ ਨਿਰਖੌਫ ਹੁੰਦਾ ਹੈ। ਗੁਰਮੁਖਾਂ ਨੇ ਰਾਮ ਦੇ ਡਰ ਨੂੰ ਧਾਰ ਕੇ ਹਉਮੈ ਦੀ ਮੈਲ ਨੂੰ ਗਵਾ ਦੇਣਾ ਕੀਤਾ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਨਿਰਮਲ ਪਰਮਾਤਮਾ ਦੇ ਭਉ ਹੁੰਦਾ ਡਰ ਨੂੰ ਪਾ ਕੇ ਜਿਹਨੇ ਹਰੀ ਗੁਣਾਂ ਨੂੰ ਗਾਇਣ ਕੀਤਾ ਉਹਨੇ ਹਰੀ ਰਾਮ ਨੂੰ ਹਾਜ਼ਰਾ ਹਜ਼ੂਰ ਦੇਖਿਆ। ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਹਿਆ ਭਰ ਪੂਰੇ। ਹਰੀ ਰਾਮ ਨੇ ਆਤਮ ਹੁੰਦਾ ਆਪਣੇ ਆਪ ਤੋਂ ਸੰਸਾਰ ਪਸਾਰਾ ਪਸਾਰਿਆ ਉਹ ਸਵਾਮੀ ਸਾਰਿਆਂ ਵਿੱਚ ਭਰਪੂਰੇ ਕਹਿੰਦੇ ਪੂਰਨ ਵਿਆਪਕ ਹੋ ਰਿਹਾ ਹੈ। ਵਾਹਿਗੁਰੂ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਸਰੀਰ ਦੇ ਬ੍ਰਹਿਮੰਡ ਦੇ ਅੰਦਰ ਬਾਹਰ ਜੋ ਇੱਕ ਹਰੀ ਵਾਹਿਗੁਰੂ ਹੈ ਪਰਮੇਸ਼ਰ ਹੈ ਉਸ ਹਰੀ ਦੇ ਸੰਤ ਜਨਾਂ ਨਾਲ ਮਿਲ ਕੇ ਅਸਾਂ ਨੇ ਉਹਦੇ ਜਿਹੜੇ ਮੰਗਲ ਗਾਏ ਨੇ ਤੁਸੀਂ ਵੀ ਗਾਉਣਾ ਕਰੋ। ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਬਜਾਏ। ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਪਤੀ ਦੀ ਪ੍ਰਾਪਤੀ ਵਾਸਤੇ ਸ਼ੁਭ ਵਿਚਾਰਨਾ ਸ਼ੁਭ ਵਿਚਾਰ ਕਰਨੇ ਰੂਪ ਦੂਜੀ ਲਾਮ ਪਰਕਰਮਾ ਸਿੱਖਿਆ ਭੂਮਿਕਾ ਚਲਾਉਣਾ ਕੀਤੇ ਅਤੇ ਅਨਹਦ ਹੁੰਦਾ ਇੱਕ ਰਸ ਨਾਮਾ ਰੂਪੀ ਸ਼ਬਦ ਵਜਾਏ ਉਚਾਰਨਾ ਕੀਤੀ ਅਤੇ ਪ੍ਰਤੱਖ ਵਿਆਹ ਵਾਲਿਆਂ ਨੇ ਪ੍ਰਤੱਖ ਇੱਕ ਰਸ ਵਾਜੇ ਵਜਵਾਏ ਆ। ਹਰ ਤੀਜੀ ਲਾਭ ਮਨ ਚਾਉ ਭਇਆ ਬੈਰਾਗੀ ਆ ਬਲਰਾਮ ਜੀਓ। ਬਲਿਹਾਰ ਜਾਣੇ ਯੋਗ ਜੋ ਰਾਮ ਪਰਮੇਸ਼ਰ ਆ ਉਹ ਹਰੀਪਤੀ ਦੀ ਪ੍ਰਾਪਤੀ ਵਾਸਤੇ ਤੀਜੀ ਲਾਭ ਤੀਜੀ ਪਰਕਰਮਾ ਤੀਜੀ ਸਿੱਖਿਆ ਭੂਮਿਕਾ ਜਿਹੜੀ ਤਨੂ ਮਾਨਸਾ ਹੈ ਤਨੂ ਮਾਨਸਾ ਸੋ ਤੀਸਰੀ ਮਨ ਕੋ ਪ੍ਰਤ ਆਹਾਰ ਥਿਰ ਹੋਵੈ ਸ਼ੁੱਧ ਸਰੂਪ ਕੀ ਰਾਖੈ ਨਿਤ ਸੰਭਾਰ। ਇਹ ਵਿਚਾਰ ਮਾਲਾ ਜਿਹਨਾਂ ਵਿਦਿਆਰਥੀਆਂ ਨੇ ਪੜ੍ਹੇ ਉਹਨਾਂ ਨੂੰ ਪਤਾ ਸੱਤੇ ਭੂਮਿਕਾ ਦਾ ਉੱਥੇ ਕਥਨ ਕੀਤਾ ਹੋਇਆ। ਸੋ ਮਨ ਨੂੰ ਪ੍ਰਤ ਆਹਾਰ ਹੁੰਦਾ ਰੋਕਣਾ ਰੋਕ ਕੇ ਫਿਰ ਸੂਖਮ ਕਰਨਾ ਇਹਦਾ ਨਾਮ ਹੀ ਹੈ ਤਨੂ ਮਾਨਸਾ। ਇਸੇ ਕਰਕੇ ਵੈਰਾਗੀਆਂ ਦੀ ਨਾ ਹੀ ਮਨ ਵਿੱਚ ਚਾਓ ਉਤਸ਼ਾਹ ਪੈਦਾ ਹੋਇਆ ਇਹ ਕਈ ਵਾਰੀ ਕਥਾ ਕਰਦਿਆਂ ਨੇ ਆਪਾਂ ਸੁਣਾਇਆ। ਸ਼ੁਭ ਇੱਛਾ ਸ਼ੁਭ ਵਿਚਾਰ ਨਾ ਤਨੂ ਮਾਨਸਾ ਸਤਵਾ ਪਦ ਪਦਾਰਥਾ ਭਾਵਨੀ ਇਤਿਆਦਿ ਅੱਗੇ ਆਈ ਜਾਣਾ ਆਪਣੇ ਆਪ ਹੀ। ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀ ਆ ਬਲਰਾਮ ਜੀਓ। ਇਹ ਭਾਈ ਹਰੀ ਦੇ ਸੰਤ ਜਨ ਨਾਲ ਤੂੰ ਆਪਣੇ ਆਪ ਨੂੰ ਮੇਲ ਜਿਹਨਾਂ ਵਡਭਾਗੀ ਸੰਤਾਂ ਨੇ ਬਲਿਹਾਰ ਜਾਣੇ ਯੋਗ ਹਰੀ ਰਾਮ ਨੂੰ ਪਾਇਆ ਹੈ। ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁੱਖ ਬੋਲੀ ਹਰ ਬਾਣੀ। ਜਿਹਨਾਂ ਸੰਤਾਂ ਨੇ ਨਿਰਮਲ ਹਰੀ ਨੂੰ ਪਾਇਆ ਹੈ ਅਤੇ ਹਰੀ ਗੁਣਾਂ ਨੂੰ ਗਾਇਣ ਕੀਤਾ ਅਤੇ ਮੂੰਹੋਂ ਹਰੀ ਨਾਮ ਬਾਣੀ ਬੋਲੀ ਹੈ ਸੋ ਇਸ ਤਰ੍ਹਾਂ ਦੇ ਜੋ ਸੰਤ ਜਨ ਹਨ ਸੰਤ ਜਨਾਂ ਵਡਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ। ਸੰਤ ਜੋ ਸੰਤ ਜਨਾਂ ਦਾ ਸੰਗ ਵਡਭਾਗੀ ਪੁਰਸ਼ਾਂ ਨੇ ਪਾਇਆ ਇਸ ਕਰਕੇ ਤੁਸੀਂ ਵੀ ਸੰਤਾਂ ਨਾਲ ਮਿਲ ਕੇ ਅਕਥ ਹਰੀ ਦੀ ਕਹਾਣੀ ਨੂੰ ਕਥਨ ਕਰੋ। ਹਿਰਦੈ ਹਰ 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 ਧੁਨੀ ਉਪਜੀ ਹਰ ਜਪੀਐ ਮਸਤਕ ਭਾਗ ਜੀਓ। ਹਰੀ ਨਾਮ ਦੇ ਜਪਣੇ ਕਰਕੇ ਹਿਰਦੇ 'ਚ ਹਰ ਹਰ ਦੀ ਧੁਨ ਉਪਜੀ ਹੈ ਭਾਵ ਬ੍ਰਹਮਾਕਾਰ ਬਿਰਤੀ ਹੋ ਗਈ ਹੈ। ਇਸ ਲਈ ਮੱਥੇ ਦੇ ਭਾਗਾਂ ਅਨੁਸਾਰ ਹਰੀ ਨਾਮ ਨੂੰ ਜਪਣਾ ਕਰੀਏ। ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਮਹਾਰਾਜ ਕਥਨ ਕਰਦੇ ਹਰੀਪਤੀ ਦੀ ਪ੍ਰਾਪਤੀ ਵਾਸਤੇ ਤਨੂ ਮਾਨਸਾ ਰੂਪ ਤੀਜੀ ਲਾਵੈ ਜੇ ਤੀਜੀ ਪ੍ਰਕਰਮਾ ਤੀਜੀ ਸਿੱਖਿਆ ਜਾਂ ਤੀਜੀ ਭੂਮਿਕਾ ਉਚਾਰਨਾ ਕੀਤੀ ਜਿਸ ਕਰਕੇ ਮਨ ਵਿੱਚ ਬੈਰਾਗ ਉਪਜੈ ਤੋਂ ਭਾਵ ਪੈਦਾ ਹੋਇਆ। ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ। ਹਰੀ ਪਤੀ ਦੀ ਪ੍ਰਾਪਤੀ ਵਾਸਤੇ ਹੁਣ ਚੌਥੀ ਲਾਮ, ਚੌਥੀ ਪ੍ਰਕਰਮਾ, ਚੌਥੀ ਸਿੱਖਿਆ, ਚੌਥੀ ਭੂਮਿਕਾ ਸਤਵਾ ਪਦ ਤੁਰੀਆ ਪਦ ਹੈ। ਚਤੁਰਥ ਸਤਵਾ ਪਤ ਇਹ ਅਨੁਭਵ ਉਦੈ ਅਭੰਗ ਆਤਮ ਜਗ ਦਰਸਿਓ ਭਲੇ ਜੋ ਮਦ ਸਿੰਧ ਤਰੰਗ। ਇਸ ਕਰਕੇ ਮਨ ਵਿੱਚ ਪ੍ਰਭੂ ਦਾ ਸਹਿਜ ਭਇਆ ਗਿਆਨ ਹੋਇਆ, ਉਸ ਗਿਆਨ ਕਰਕੇ ਬਲਿਹਾਰ ਜਾਣੇ ਯੋਗ ਹਰੀ ਰਾਮ ਨੂੰ ਪਾਇਆ। ਚੌਥੀ ਹੁਣ ਸਤਵਾ ਪਦ ਹੈ, ਸੋ ਜਿਹਦੇ ਨਾਲ ਫਿਰ ਇਸ ਤਰ੍ਹਾਂ ਹੋ ਗਿਆ ਜਿਵੇਂ ਨਦੀ ਦੇ ਵਿੱਚ ਲਹਿਰ ਹੁੰਦੀ ਅਤੇ ਲਹਿਰ ਵਾਪਸ ਨਦੀ 'ਚ ਮਿਲ ਜਾਂਦੀ ਹੈ, ਬ੍ਰਹਮ ਗਿਆਨ ਤੱਕ ਜੀਵ ਚਲਿਆ ਜਾਂਦਾ। ਜਲ ਕੇਵਲ ਜਲ ਮਾਹੀ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਜਿਸ ਵੇਲੇ ਮੁਖੀ ਗੁਰਾਂ ਨੇ ਬਲਿਹਾਰ ਜਾਣੇ ਯੋਗ ਰਾਮ ਹਰੀ ਦਾ ਨਾਮ ਮਨ ਤਨ ਵਿੱਚ ਮਿੱਠਾ ਪਿਆਰਾ ਲਾਇਆ ਤਾਂ ਸੁਭਾਵ ਕੀ ਹਰੀ ਆ ਕੇ ਮਿਲ ਪਿਆ। ਹਰ ਮੀਠਾ ਲਾਇਆ ਮੇਰੇ ਪ੍ਰਭ ਆਇਆ ਆਂਦਿਨ ਹਰ ਲਿਵ ਲਾਈ। ਜਿਹਨੂੰ ਹਰੀ ਨਾਮ ਮਿੱਠਾ ਲੱਗ ਆਇਆ ਅਤੇ ਰਾਤ ਦਿਨ ਹਰੀ ਵਿੱਚ ਬਿਰਤੀ ਜੋੜੀ ਹੈ, ਉਹ ਜਗਿਆਸੂ ਮੇਰੇ ਹਰੀ ਪ੍ਰਭੂ ਨੂੰ ਭਾ ਗਿਆ ਹੈ। ਮਨ ਚਿੰਦਿਆ ਫਲ ਪਾਇਆ ਸਵਾਮੀ, ਹਰ ਨਾਮ ਵੱਜੀ ਵਾਧਾਈ। ਉਹਨੇ ਸਵਾਮੀ ਦੀ ਪ੍ਰਾਪਤੀ ਰੂਪ ਮਨ ਇੱਛਤ ਫਲ ਪਾ ਲਿਆ ਅਤੇ ਹਰੀ ਨਾਮੀ ਦੀ ਪ੍ਰਾਪਤੀ ਹੋਣ ਕਰਕੇ ਆਨੰਦ ਦੀ ਵਧਾਈ ਵੱਜੀ ਅੰਦਰ। ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ। ਜਿਸ ਵੇਲੇ ਗੁਰਾਂ ਨੇ ਹਰੀ ਪ੍ਰਭੂ ਠਾਕੁਰ ਦੀ ਪ੍ਰਾਪਤੀ ਦਾ ਜਿਹੜਾ ਕਾਜ ਸੀ ਢੰਗ ਵਿਆਹ ਰਚਾਇਆ ਤਾਂ ਜਗਿਆਸੂ ਰੂਪ ਇਸਤਰੀ ਹਿਰਦੇ ਵਿੱਚ ਨਾਮੀ ਦੇ ਨਾਮ ਨੂੰ ਜਪ ਕੇ ਵਿਗਾਸੀ ਤੋਂ ਭਾਵ ਆਨੰਦ ਹੋਈ ਹੈ। ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸੀ। ਮਹਾਰਾਜ ਕਥਨ ਕਰਦੇ ਨੇ ਚੌਥੀ ਲਾਵੈ, ਚੌਥੀ ਪ੍ਰਕਰਮਾ, ਚੌਥੀ ਸਿੱਖਿਆ ਜਾਂ ਚੌਥੀ ਭੂਮਿਕਾ ਤੁਰੀਆ ਪਾਦ ਹੈ, ਉਸ ਵਿੱਚ ਹਰੀ ਪ੍ਰਭੂ ਅਵਿਨਾਸੀ ਨੂੰ ਪਾਇਆ। ਸੋ ਇਸ ਤਰ੍ਹਾਂ ਚਾਰ ਲਾਵਾਂ ਉਚਾਰ ਕੇ ਮਹਾਰਾਜ ਨੇ ਪ੍ਰਤੱਖ ਲੜਕੇ ਲੜਕੀ ਦਾ ਵਿਆਹ ਕਰਕੇ ਪ੍ਰਸ਼ਾਦ ਦੇ ਕੇ ਸਾਰਿਆਂ ਨੂੰ ਤੋਰਿਆ ਅਤੇ ਜਗਿਆਸੂ ਰੂਪ ਲੜਕੀ ਦਾ ਪਰਮੇਸ਼ਰ ਪਤੀ ਨਾਲ ਵਿਆਹ ਕਰਕੇ ਪ੍ਰਭੂ ਦੀ ਪ੍ਰਾਪਤੀ ਕਰਕੇ ਉਹਨੂੰ ਵੀ ਭੇਜ ਦਿੱਤਾ। ਅਤੇ ਇਸ ਤਰ੍ਹਾਂ ਮਹਾਰਾਜ ਨੇ ਇਹ ਪਾਵਨ ਪਵਿੱਤਰ ਜਿਹੜਾ ਉਪਦੇਸ਼ ਲਾਵਾਂ ਦੇ ਰਾਹੀਂ ਦਿੱਤਾ ਹੈ। ਸੋ ਬਾਣੀ ਬ੍ਰਹਮ ਵੇਦ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀ। ਉਹ ਪਹਿਲਾਂ ਬਚਨ ਆਇਆ, ਸੇ ਪਿਛਲਾ ਥੋੜ੍ਹਾ ਪ੍ਰਕਰਣ ਮਹਾਰਾਜ ਰੱਖਿਆ ਇਹਦੇ ਵਿੱਚ ਕਿ ਬ੍ਰਹਮਾ ਵੇਲੇ ਜਿਹੜੀ ਬਾਣੀ ਵੇਦ ਬਾਣੀ ਹੋਈ ਆ ਉਹਦੇ ਵਿੱਚ ਵੀ ਇਹੀ ਕਿਹਾ ਕਿ ਧਰਮ ਨੂੰ ਪਰਿਪੱਕਤਾ 'ਚ ਲਿਆਓ, ਧਰਮ ਜਿਹੜਾ ਹੈ ਸੋ ਉਹ ਧਰਮ ਨੂੰ ਪੱਕਾ ਕਰੋ ਅਤੇ ਪਾਪ ਤਜਾਇਆ, ਉਦੋਂ ਵੀ ਪਾਪਾਂ ਨੂੰ ਛੁਡਾਇਆ ਸੀ। ਹੁਣ ਵੀ ਜਿਹੜੀ ਬਾਣੀ ਹੈ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਵੇਦ ਜੋ ਗਿਆਨ ਰੂਪ ਬਾਣੀ ਹੈ ਅਕਾਲ ਪੁਰਖ ਦੀ ਬਾਣੀ, ਇਹੀ ਉਪਦੇਸ਼ ਹੁਣ ਕਰਦੇ ਕਿ ਧਰਮ ਦ੍ਰਿੜੋ ਹਰ ਨਾਮ ਧਿਆਵੋ, ਧਰਮ ਨੂੰ ਦ੍ਰਿੜ ਕਰੋ ਹਰੀ ਨਾਮ ਧਿਆਓ, ਸਿਮਰਤ ਨਾਮ ਦ੍ਰਿੜਾਇਆ। ਸਿਮਰਤੀਆਂ ਵਿੱਚ ਵੀ ਨਾਮ ਦ੍ਰਿੜ ਕਰਵਾਇਆ ਹੋਇਆ। ਸੋ ਪਿਛਲਾ ਅਤੇ ਅਗਲਾ ਸਾਰਾ ਰਲਾ ਕੇ ਸਤਯੁਗ ਤ੍ਰੇਤਾ ਦੁਆਪਰ ਕਲਯੁੱਗ ਦੇ ਵਿੱਚ ਇਹ ਸਾਰਾ ਉਪਦੇਸ਼ ਚਾਰ ਲਾਵਾਂ, ਚਾਰ ਯੁੱਗ, ਚਾਰ ਪ੍ਰਕਰਮਾਂ ਰਾਹੀਂ, ਚਾਰ ਹੀ ਅਵਸਥਾ ਦੇ ਰਾਹੀਂ ਉਪਦੇਸ਼ ਦਿੱਤਾ ਮਹਾਰਾਜ ਨੇ। ਸਾਰੇ ਸੰਸਾਰ ਪ੍ਰਤੀ ਸਾਂਝਾ ਮਹਾਰਾਜ ਨੇ ਉਪਦੇਸ਼ ਕੀਤਾ ਹੈ।